एक ओंकार सतनाम कर्ता पुरख निरपाओ निर्वैर अकाल मूरत अजूनी सैभं गुरप्रसाद जप आदि सच जुगादि सच है भी सच नानक होसे भी सच। इक अदुति गुरु नानक देवा ओंकार गुर अंगद अपेवा सतनाम गुर अमर प्यारे करता रामदास गुर बारे पुरख श्री अर्जन सुखदानी निरपौ हर गोबिंद गुणखानी निर्वैर गुरु है श्री हर राय अकाल मूरत हर कृष्ण त्याय अजूनी तेग बहादुर राय सै भंग गुर दशमेश सहाय गुर प्रसाद ग्रंथ गुर ज्ञाना वाहे गुरु बंधन भगवाना। गुरु ग्रंथ कल युग पयो श्री गुरु रूप महान दस पातशाहियां रूप एहो गुरु ग्रंथ जी जान। ज्यों बुलाव है त्यों बोल है स्वामी कुदरत कवन हमारी साध संग नानक जस गायो जो प्रभ की अत प्यारी। वाहिगुरु जी का खालसा वाहिगुरु जी की फतेह। गुरु नानक दे ग्यारहवें स्वरूप पातशाहां दे पातशाह बाणी गुरु गुरु है बाणी विच बाणी अमृत सारे गुरबाणी कहे सेवक जन मानै प्रतख गुरु निस्तारे चबर शतर तख दे मालक सतगुरु। जे सतगुरां दे दीदार करन दा ही बहुत बड़ा महात्म है उस पातशाह दी पावनमयी अमृतमयी बाणी उस बाणी दी व्याख्या सिख कौम दे वो केंद्रीय स्थान डिठे सभ्य थाव नहीं तुद जेहे आ श्री हरिमंदर साहब गुरु रामदास दे दर दे सेवक सिख जग दी बड़ी एक महान हस्ती आदर योग सिंह साहब ज्ञानी मल सिंह जी जिन्हां दे जीवन और विद्वता नाम बाणी दी कमाई सिमिल तरस आप जी नूं शब्दां द्वारा मिल रहा सी उन्हां तों बाद बोलना वाजब नहीं वो बड़े ने ते पर दास पहुंच भी समय सिर गया सी भाई साहब होरां दे प्यार दे बचन भाई कुलदीप सिंह होरां ने जो कीर्तन दा टाइम दस्या सी उहदा थोड़ा जिहा भुलेखा लगे इसलिए सिंह साहब जी निम्रता दे पुंज ने उन्हां नूं इन्हां गल्लां दा फर्क नहीं पहलां लाओ पिछों लाओ पर सत्कार है। यो स्थान है दास में कटना याद है संत ज्ञानी गुरबचन सिंह जी महापुरुष उन्हां दे कोलों अखर अखर पढ़े ज्ञानी कृपाल सिंह जी जदों हरिमंदर साहब दे हेड ग्रंथी बन गए ਮਹਾਂਪੁਰਸ਼ਾਂ ਨੂੰ ਮਿਲਣ ਵਾਸਤੇ ਆਏ। ਸਿਆਣਾ ਸਰੀਰ ਸੀ, ਮਹਾਂਪੁਰਸ਼ ਪਲੰਘੇ 'ਤੇ ਬੈਠੇ। ਜਦੋਂ ਪਤਾ ਚੱਲਿਆ ਕਿ ਸਿੰਘ ਸਾਹਿਬ ਆ ਰਹੇ ਹੈ, ਮਹਾਂਪੁਰਸ਼ ਸਿੰਘ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ। ਗਿਆਨੀ ਕਿਰਪਾਲ ਸਿੰਘ ਜੀ ਦੀ ਅੱਖਾਂ ਵਿੱਚ ਪਾਣੀ ਭਰ ਆਇਆ। ਕਹਿਣ ਲੱਗੇ, ਮਹਾਰਾਜ ਇਹ ਕੀ ਕਰਦੇ, ਤਰਸ ਕਰੋ ਮੇਰੇ 'ਤੇ, ਮੈਂ ਵਿਦਿਆਰਥੀ ਹਾਂ ਤੁਹਾਡਾ, ਜੋ ਕੁਛ ਮੇਰੇ ਕੋਲ ਹੈ ਤੁਹਾਡਾ ਹੀ ਦਿੱਤਾ ਹੋਇਆ। ਕਹਿਣ ਲੱਗੇ, ਨਹੀਂ, ਜਿਹੜਾ ਕਿਰਪਾਲ ਸਿੰਘ ਮੇਰੇ ਕੋਲ ਰਹਿੰਦਾ ਸੀ ਮੈਂ ਉਹਦੇ ਅੱਗੇ ਨਹੀਂ ਖੜ੍ਹਾ ਹੋਇਆ, ਮੈਂ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਖੜ੍ਹਾ ਹੋਇਆ। ਇਹ ਸਾਡੀ ਕੌਮ ਦੀ ਨਵੀਂ ਪੀੜ੍ਹੀ ਨੂੰ ਬਾਤ ਭੁੱਲਦੀ ਜਾ ਰਹੀ ਹੈ। ਕਲਯੁੱਗ ਦਾ ਸਮੇਂ, ਬੱਚੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਤੋਂ ਹਟ ਗਏ, ਸਿੱਖ ਆਪਣੇ ਸਿੰਘ ਸਾਹਿਬਾਨਾਂ ਦਾ ਸਤਿਕਾਰ ਕਰਨ ਤੋਂ ਵੀ ਹਟਦੇ ਜਾ ਰਹੇ। ਬਹੁਤ ਬੜੀ ਘਾਟੇ ਵਾਲੀ ਬਾਤ ਹੈ। ਗੁਰੂ ਰਾਮਦਾਸ ਦੀਆਂ ਖੁਸ਼ੀਆਂ ਕਿਵੇਂ ਮਿਲਣਗੀਆਂ ਸਨ? ਫਿਰ ਬਾਤ ਇੱਥੇ ਨਹੀਂ ਮੁੱਕੀ। ਮਹਾਂਪੁਰਸ਼ ਕਹਿਣ, ਗਿਆਨੀ ਜੀ ਬੈਠੋ ਪਲੰਘੇ 'ਤੇ। ਵੈਰਾਗ ਝਲਕਦਾ ਰਹਿੰਦਾ ਸੀ ਅੱਖਾਂ ਵਿੱਚ ਮਹਾਂਪੁਰਖਾਂ ਦੇ, ਇਹ ਪਲੰਘੇ 'ਤੇ ਬੈਠੋ। ਕਹਿਣਗੇ, ਮਹਾਰਾਜ ਕੀ ਕਰਦੇ ਹੋ, ਮੈਂ ਹੇਠਾਂ ਬੈਠੋ। ਕਹਿੰਦੇ, ਜੇ ਤੂੰ ਹੇਠਾਂ ਬੈਠਣਾ ਸੀ ਮੇਰੇ ਖੜ੍ਹੇ ਹੋਣ ਦਾ ਤਾਂ ਫਾਇਦਾ ਕੋਈ ਨਹੀਂ ਹੋਣਾ, ਇਹ ਨਹੀਂ ਹੋ ਸਕਦਾ। ਗਿਆਨੀ ਕਰਤਾਰ ਸਿੰਘ ਜੀ ਸੇਵਾ ਦੇ ਵਿੱਚ ਸੀ, ਉਹਨਾਂ ਨੇ ਜਲਦੀ ਜਲਦੀ ਪਲੰਘਾ ਲਿਆਂਦਾ, ਉਹਦੇ 'ਤੇ ਵਿਛਾਈ ਕੀਤੀ। ਮਹਾਂਪੁਰਸ਼ ਕਹਿੰਦੇ, ਚੰਗਾ ਜੇ ਇੱਧਰ ਮੇਰੇ ਸਿਰਹਾਣੇ ਵਾਲੇ ਪਾਸੇ ਨਹੀਂ ਬੈਠਣਾ, ਪਲੰਘੇ 'ਤੇ ਬਹਿ ਜਾਓ, ਸਭ ਉੱਥੇ ਬਿਠਾਏ। ਇਹ ਸਤਿਕਾਰ ਗਿਆਨੀ ਮੱਲ ਸਿੰਘ ਜੀ ਦਾ ਨਹੀਂ ਹੈ, ਇਹ ਸਤਿਕਾਰ ਇਹਨਾਂ ਦੀ ਦੇਹ ਦਾ ਨਹੀਂ ਹੈ, ਇਹ ਸਤਿਕਾਰ ਬਾਬਾ ਬੁੱਢਾ ਸਾਹਿਬ ਦਾ। ਇਸ ਕਰਕੇ ਇਹ ਕੁਝ ਸ਼ਬਦ, ਕਿਉਂਕਿ ਨਾਸਤਿਕ ਲੋਕਾਂ ਨੇ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਦੇਖਣਾ ਹੁੰਦਾ, ਆਪਣੀ ਆਪਣੀ ਮਨ ਦੇ ਵਿਚਾਰ। ਜਿਨ੍ਹਾਂ ਨੇ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਆ, ਰਾਗੀ ਬਣ ਜਾਏ ਤਾਂ ਵੀ ਫਰਕ ਰਹੇਗਾ, ਗਿਆਨੀ ਬਣ ਜਾਏ ਤਾਂ ਵੀ ਫਰਕ ਰਹੇਗਾ, ਪ੍ਰਚਾਰਕ ਬਣ ਜਾਏ, ਉਹਦੇ ਅੰਦਰ ਲੇਖਕ ਬਣ ਜਾਏ, ਉਹਦੀ ਹਰ ਥਾਂ 'ਤੇ ਭਾਵਨਾ ਬੋਲੇਗੀ। ਸੋ ਇਸ ਵਾਸਤੇ ਮਹਾਂਪੁਰਸ਼ਾਂ ਦੇ ਸੰਗਤ ਕਰਨ ਵਾਲਿਆਂ ਦਾ, ਹੁਣ ਭਾਈ ਕੁਲਦੀਪ ਸਿੰਘ ਜੀ ਮਹਾਂਪੁਰਸ਼ਾਂ ਦੇ ਨਵਾਜੇ ਹੋਏ ਨੇ, ਬਾਬਾ ਬਰਿਆਮ ਸਿੰਘ ਜੀ ਕੋਈ ਪੰਥ ਦੀ ਛੋਟੀ ਜਿਹੀ ਹਸਤੀ ਸੀ, ਸਾਡੇ ਵੱਡੇ ਮਹਾਂਪੁਰਸ਼ਾਂ ਦੇ ਬਰਾਬਰ ਦੇ ਵਿਦਵਾਨ ਸੀ, ਜੀਵਨ ਵੀ ਉਹ ਜਿਹਾ ਸੀ। ਸੋ ਇੰਨੇ ਕੁ ਸ਼ਬਦ, ਕਿਉਂਕਿ ਜਿੱਥੇ ਗੁਰੂ ਦੀ ਵਡਿਆਈ ਹੈ ਉੱਥੇ ਗੁਰਬਾਣੀ 'ਚੋਂ ਸਾਨੂੰ ਇਹ ਪ੍ਰਾਪਤ ਹੁੰਦਾ ਵੀ ਗੁਰਸਿੱਖਾਂ ਦੀ ਵਡਿਆਈ ਵੀ ਗੁਰੂ ਦੀ ਵਡਿਆਈ ਹੀ ਹੈ। ਕਿਉਂ? ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਉਹ ਕਿਹੜੇ ਸਿੱਖ ਨੇ ਹੋਰ ਜਿਹਨਾਂ ਅੰਦਰ ਸਤਿਗੁਰੂ ਵਰਦਾ? ਇਹੋ ਜਿਹੇ ਜੀਵਨ ਵਾਲੇ ਗੁਰਸਿੱਖ ਹੀ ਆ ਤੁਹਾਡੇ ਵਰਗੇ, ਉਹ ਕੋਈ ਪਖੰਡੀਆਂ ਦੇ ਅੰਦਰ ਥੋੜ੍ਹੀ ਵਰਦਾ। ਗੁਰੂ ਸਾਹਿਬ ਰਹਿਤ ਬਿਨਾਂ ਨੇ ਸਿੱਖ ਸਾ, ਉੱਥੇ ਸਿੱਖ ਹੀ ਨਹੀਂ ਹੈ ਜਿਹਦੇ ਕੋਲ ਰਹਿਤ ਨਹੀਂ ਹੈ। ਰਹਿਤ ਬਿਨਾਂ ਅੰਦਰ ਚੋਟਾਂ ਖਾਵੇ, ਉਹਦਾ ਜਮਾਂ ਦੀਆਂ ਚੋਟਾਂ ਖਾਣ ਵਾਲੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਜੋ ਸਿੱਖਾਂ ਨੂੰ ਲੋਚਾ ਸੋ ਗੁਰੂ ਖੁਸ਼ੀ ਆਵੇ, ਗੁਰੂ ਦੀ ਖੁਸ਼ੀ ਹੈ ਇਹਦੇ ਵਿੱਚ। ਇਸ ਕਰਕੇ ਇੰਨੇ ਕੁ ਸ਼ਬਦ ਇਹਨਾਂ ਦੀ ਸਨਮਾਨ ਵਾਸਤੇ ਮਹਿਸੂਸ ਹੋਇਆ, ਦਿਲੋਂ ਮਹਿਸੂਸ ਹੋਇਆ ਕਿ ਮੈਂ ਗਲਤੀ ਕਰ ਬੈਠਾ, ਇਹਨਾਂ ਤੋਂ ਪਹਿਲਾਂ ਬੋਲਦਾ ਸ਼ੋਭਨੀਕ ਸੀ, ਬਾਅਦ ਵਿੱਚ ਨਹੀਂ। ਮਨ 'ਤੇ ਭਾਰ ਸੀ ਥੋੜ੍ਹਾ ਜਿਹਾ ਜਿਹੜਾ ਲਾਇਆ। ਦੂਸਰੀ ਬਾਤ, ਜਿਸ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ, ਅੱਜ ਦੇ ਨਾਸਤਿਕ ਯੁੱਗ ਵਿੱਚ ਅਜਿਹੀਆਂ ਗੱਲਾਂ ਮਿਲਦੀਆਂ ਨੂੰ ਸੁਣਨ ਵਿੱਚ। ਦਰਸ਼ਨਾਂ ਦੀ ਬਾਤ ਤਾਂ ਬਹੁਤ ਪਿੱਛੇ ਰਹਿ ਗਈ। ਉਹ ਕਹਿੰਦੇ ਨੇ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ, ਬਾਣੀ ਦੇ ਅਰਥ ਵਿਚਾਰੋ। ਹਰ ਰੋਜ਼ ਕਹਿੰਦੇ ਪੰਜ ਬਾਣੀਆਂ ਪੜ੍ਹਨ ਦੀ ਲੋੜ ਨਹੀਂ, ਨਿੱਤ ਗੁਰਬਾਣੀ ਦੇ ਨਵੀਨ ਗਿਆਨ ਪ੍ਰਾਪਤ ਕਰੋ। ਨਵੀਨ ਤਾਂ ਇੰਨੀ ਪਸੰਦ ਆ ਗਈ, ਨਵੀਨ ਗਿਆਨ। ਮੈਂ ਕਿਹਾ ਹੌਲੀ ਹੌਲੀ ਕਿਤੇ ਤੁਹਾਨੂੰ ਗੁਰਬਾਣੀ ਦਾ ਗਿਆਨ ਵੀ ਪੁਰਾਣਾ ਨਾ ਲੱਗਣ ਲੱਗ ਜਾਏ। ਇਹ ਉਹਨਾਂ ਨਾਸਤਕਾਂ ਦੇ ਨਾਲ ਟੀ ਵੀ 'ਤੇ ਬਹਿ ਕੇ ਮੇਰੀ ਡੇਢ ਡੇਢ ਘੰਟਾ ਦੋ ਦਿਨ ਬਹਿਸ ਹੋਈ ਉੱਥੇ, ਉਹਨਾਂ ਦੇ 9 ਸਵਾਲ ਸੀ, ਲੰਮੀ ਗੱਲ ਹੈ ਉਹ ਤਾਂ। ਅਤੇ ਉਹਦੇ ਵਿੱਚ ਉਹਨਾਂ ਨੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਇਹ ਬਾਣੀ ਤਾਂ ਕਹਿੰਦੇ ਅਸੀਂ ਮੰਨਦੇ ਹਾਂ ਵੀ ਠੀਕ ਹੈ, ਗੁਰਸਿੱਖ ਹੈ, ਗੁਰਸਿੱਖੀ ਲਿਬਾਸ ਦੇ ਵਿੱਚ ਸੀ, ਪਰ ਕਹਿੰਦੇ ਐਵੇਂ ਜਿਹੜਾ ਏ ਸੀ ਲਾਈ ਜਾਣੇ, ਰਜਾਈਆਂ ਦੀਆਂ ਜਾਣੀਆਂ, ਇੰਜੀਆਂ ਗੱਲਾਂ ਵੀ ਉਹਨਾਂ ਨੂੰ ਚੁੱਭਦੀਆਂ ਸੀ। ਇਹ ਤਾਂ ਕਹਿੰਦੇ ਇੱਕ ਬੁੱਤ ਪ੍ਰਸਤੀ ਵਾਲੇ ਹਿਸਾਬ ਦੇ। ਮੈਂ ਕਿਹਾ ਕੱਲ੍ਹ ਨੂੰ ਚਾਨਣੀ ਵੀ ਤੁਹਾਨੂੰ ਵਾਧੂ ਦਿਸੂਗੀ, ਚੌਰ ਵੀ ਕਰਨਾ ਵਾਧੂ ਦਿਸੂਗਾ। ਕਹਿੰਦੇ ਵਾਰ ਵਾਰ ਬਾਣੀ ਪੜ੍ਹਨਾ, ਫਿਰ ਇੱਥੇ ਤੱਕ ਵੀ ਨਾਸਤਕਪਣੇ ਦੀ ਬੋ ਆਈ, ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿੰਦੇ ਇਹਦਾ ਕੀ ਫਾਇਦਾ, ਕਹਿੰਦੇ ਇਹ ਤਾਂ ਤੋਤਾ ਰੱਟਣਾ ਹੈ। ਦਾਸ ਬੇਨਤੀ ਕਰਦਾ ਵੀ ਜੇ ਕਿਤੇ ਮਾੜੀ ਕਿਸਮਤ ਦੇ ਕਾਰਨ ਅਜਿਹਾ ਵਿਅਕਤੀ ਮਿਲ ਜਾਵੇ, ਬਸ ਉਹਦੇ ਕੋਲੋਂ ਕਿਨਾਰਾ ਕਰਨਾ ਠੀਕ ਹੈ। ਮੂਰਖ ਕੇ ਹਮਦਾਸ, ਕੋਈ ਫਰਕ ਨਹੀਂ ਪੈਂਦਾ, ਦਾਸ ਹੀ ਬਣ ਜਾਓ ਮੂਰਖ ਦੇ। ਮੂਰਖ ਸੋਹਣਾ ਲੂਝ ਪੁਰਾਣੀ, ਮੇਰੀ ਤਾਂ ਮਜਬੂਰੀ ਸੀ ਲੂਝਣਾ ਪਿਆ, ਕਿਉਂਕਿ ਮੈਨੂੰ ਸੰਗਤ ਨੇ ਕਿਹਾ ਵੀ ਲੂਝਣਾ ਪਊਗਾ ਇਹਦੇ ਨਾਲ। ਹੁਣ ਦੇਖੋ ਇੱਕ ਪਾਸੇ ਬਾਣੀ ਪੜ੍ਹਨ ਦੀ, ਉਹ ਤਾਂ ਬਹੁਤ ਹੀ ਵੱਡੀ ਬਾਤ ਹੈ। ਮੈਂ ਇੱਕ ਛੋਟੀ ਜਿਹੀ ਗੱਲ ਕਰਦਾ, ਭਾਈ ਗੁਰਦਾਸ ਸਾਹਿਬ ਨੂੰ ਕੰਸੀ ਨਰੇਸ਼ ਦੇ ਸਾਹਮਣੇ ਪੰਡਤਾਂ ਨੇ ਸਵਾਲ ਕੀਤਾ, ਇਹ ਭਾਈ ਗੁਰਦਾਸ ਸਾਡੀ ਸ਼ੰਕਾ ਹੈ ਤੁਹਾਡੇ ਧਰਮ ਸ਼ਾਸਤਰ 'ਤੇ, ਯਾਨੀ ਗੁਰੂ ਗ੍ਰੰਥ ਸਾਹਿਬ। ਕਹਿੰਦੇ ਬੋਲੋ। ਕਹਿੰਦੇ ਦੇਖੋ, ਸ਼ਾਮ ਵੇਦ ਹੈ, ਰਿਗਵੇਦ ਹੈ, ਜੁਜੁਰਵੇਦ ਹੈ, ਅਥਰਵਣ ਵੇਦ, ਸਾਂਖ ਨਿਆਇ ਵਿਸ਼ੇਕ ਪੂਰਨ ਮਾਸਾ ਪਤੰਜਲ ਵਿਦਾਂਤ ਛੇ ਸ਼ਾਸਤਰ, 18 ਪੁਰਾਣ, 27 ਸਮਰਤੀਆਂ, 52 ਉਪਨਿਸ਼ਦਾਂ, ਇੰਨੇ ਧਾਰਮਿਕ ਗ੍ਰੰਥ ਪਹਿਲਾਂ ਹੀ ਹੈ ਸੀ, ਇਹ ਕੀ ਲੋੜ ਪੈ ਗਈ ਸੀ ਨਵਾਂ ਹੋਰ ਗ੍ਰੰਥ ਰਚ ਲਿਆ ਤੁਹਾਡੇ ਗੁਰੂ ਸਾਹਿਬ। ਸ਼ੰਕਾ ਕਰਨ ਵਾਲੇ ਨੂੰ ਤਾਂ ਦੇਖੋ, ਜਿਹੜਾ ਸਾਹਮਣੇ ਮੈਦਾਨ 'ਚ ਖੜਾ ਹੈ, ਉਹ ਗਿੱਟਿਆਂ ਦੇ ਮਾਰੇ, ਗੋਡਿਆਂ ਦੇ ਮਾਰੇ, ਸਿਰ 'ਚ ਮਾਰੇ, ਕਿਤੇ ਵੀ ਮਾਰ ਸਕਦਾ, ਬਚਾਅ ਕਰਨ ਵਾਲੇ ਨੇ ਦੇਖਣਾ ਵੀ ਹੁਣ ਕਿਵੇਂ ਕਰਨਾ। ਭਾਈ ਗੁਰਦਾਸ ਨੇ ਕੈਸਾ ਉੱਤਰ ਦਿੱਤਾ, ਚਾਰ ਗੁਰੂਆਂ ਦੀ ਸੰਗਤ ਕਰਨ ਵਾਲਾ ਗੁਰਸਿੱਖ, ਵਿਦਵਾਨ, ਕਮਾਈ ਕਰਨ ਵਾਲਾ, ਜਿਹਨੂੰ ਆਪਣੇ ਘਰ ਵਿੱਚ ਹੀ, ਆਪਣੇ ਸਕੇ ਸੰਬੰਧੀਆਂ ਵਿੱਚ, ਆਪਣੇ ਸਤਿਕਾਰਯੋਗ ਪਿਤਾ ਈਸ਼ਰ ਦਾਸ ਦੇ ਵੱਡੇ ਭਰਾਤਾ ਤਾਇਆ ਗੁਰੂ ਰੂਪ ਦੇ ਵਿੱਚ ਮਿਲਿਆ। ਤਾਇਆ ਤਾਂ ਮਿਲਿਆ ਪਰ ਗੁਰੂ ਰੂਪ ਵਿੱਚ ਮਿਲਿਆ, ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਭਰਾ ਤਾਂ ਸੀ ਈਸ਼ਰਦਾਸ, ਉਹਨਾਂ ਦੇ ਪੁੱਤਰ ਸੀ ਭਾਈ ਗੁਰਦਾਸ। ਗੁਰਸਿੱਖੀ ਦਾ ਜੀਵਨ ਆਰੰਭ ਹੋਇਆ ਆਪਣੇ ਹੀ ਪਰਿਵਾਰ ਵਿੱਚੋਂ, ਅਤੇ ਫਿਰ ਗੁਰਤਗ ਦੀ ਚੌਥੀ ਪੀੜ੍ਹੀ ਵਿੱਚ, ਗੁਰਚੌਥੀ ਪੀੜ੍ਹੀ ਟਿਕਿਆ, ਰਿਸ਼ਤਾ ਬਦਲ ਗਿਆ, ਤਾਏ ਭਤੀਜੇ ਦਾ ਤਾਂ ਨਹੀਂ ਰਿਹਾ, ਸਾਲੇ ਬਨੋਈਏ ਦਾ ਰਿਸ਼ਤਾ ਹੋ ਗਿਆ, ਕਿਉਂਕਿ ਬੀਬੀ ਭਾਨੀ ਦੇ ਚਚੇਰੇ ਭਰਾ ਸੀ ਭਾਈ ਗੁਰਦਾਸ, ਚਾਚੇ ਦੇ ਪੁੱਤਰ ਸੀ, ਪਰ ਰਿਸ਼ਤੇਦਾਰੀ ਦਾ ਪ੍ਰਭਾਵ ਨਹੀਂ ਹੈ। ਜੋਤ ਓਹਾ ਜੁਗਤ ਸਾਹਿਬ, ਗੁਰੂ ਨਾਨਕ ਹੀ ਦੇਖਿਆ, ਦੇਹ ਤਾਏ ਦੀ ਸੀ ਪਰ ਵਿੱਚ ਜੋਤ ਗੁਰੂ ਨਾਨਕ ਦੀ ਸੀ, ਦੇਹ ਭਣੋਈ ਉਹਦੀ ਹੈ ਪਰ ਜੋਤ ਗੁਰੂ ਨਾਨਕ ਦੀ ਹੋਣ ਕਰਕੇ ਪੂਜਾ ਗੁਰੂ ਨਾਨਕ ਦੀ, ਫਿਰ ਸਿੱਖੀ ਦ੍ਰਿੜਿਤ ਫਿਰ ਹੁੰਦੀ ਰਹੀ। ਫਿਰ ਪੰਜਵੀਂ ਪੀੜ੍ਹ ਵਿੱਚ ਜੋਤ ਗੁਰੂ ਅਰਜਨ ਸਾਹਿਬ ਰੂਪ ਦੇ ਅੰਦਰ ਸਤਿਗੁਰੂ ਪ੍ਰਗਟ ਹੋ ਗਏ। ਗੁਰੂ ਅਰਜਨ ਪ੍ਰਤੱਖ ਹਰ, ਬਾਤ ਮਕਾ ਦਿੱਤੀ ਪ੍ਰਤੱਖ ਹਰ, ਗੁਰਜੋਤ ਸੋ ਅਰਜਨ ਮਹਿ ਧਰੀ, ਜੋਤ ਉੱਥੇ ਆ ਗਈ। ਭਾਈ ਸਾਹਿਬ ਦਾ ਰਿਸ਼ਤਾ ਬਦਲ ਗਿਆ, ਸੰਸਾਰ ਕ੍ਰਿਸ਼ਤਾ ਮਾਮੇ ਭਾਣਜੇ ਦਾ ਹੋ ਗਿਆ, ਪਰ ਭਾਵਨਾ ਭਾਣਜੇ ਵਾਲੀ ਨਹੀਂ ਹੈ। ਫਿਰ ਪੋਤਰਾ ਗੁਰੂ ਹੋ ਗਿਆ, ਭਾਣਜੇ ਦਾ ਪੁੱਤਰ ਗੁਰੂ ਹਰਗੋਬਿੰਦ, ਚਾਰ ਗੁਰੂਆਂ ਦੀ ਸੰਗਤ ਕਰਨ ਵਾਲਾ ਗੁਰਸਿੱਖ। ਵਿਆਸ ਨੇ ਹੀ ਭਾਈ ਗੁਰਦਾਸ ਦੇ ਰੂਪ ਵਿੱਚ ਜਨਮ ਲਿਆ ਸੀ, ਉਹਨੂੰ ਵੇਦ ਮੱਥ ਕੇ ਉਨੀ ਸ਼ਾਂਤੀ ਨਹੀਂ ਆਈ ਜਿੰਨੀ ਗੁਰੂ ਨਾਨਕ ਦੇ ਘਰ ਵਿੱਚ ਜਨਮ ਲੈ ਕੇ ਸ਼ਾਂਤੀ ਪ੍ਰਾਪਤ ਹੋਈ। ਅਤੇ ਹੁਣ ਸਵਾਲ ਉਹਦੇ 'ਤੇ ਕੀਤਾ ਗਿਆ ਜਿਹੜਾ ਵੇਦ ਵਿਆਸ, ਵਿਦਵਾਨ ਦੇ ਅੱਖਰ ਥੋੜ੍ਹੇ ਹੁੰਦੇ ਨੇ, ਸਿਧਾਂਤਕ ਗੱਲ ਥੋੜ੍ਹੇ ਅੱਖਰਾਂ 'ਚ ਵੱਡੀ ਕਹਿ ਜਾਂਦੇ। ਭਾਈ ਸਾਹਿਬ ਕਹਿਣ ਲੱਗੇ, ਤੁਹਾਡਾ ਜਿਹੜਾ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵੇਦਾਂ ਦੇ ਹੁੰਦਿਆਂ ਕੀ ਲੋੜ ਸੀ ਰਚਨਾ ਕਰਨ, ਇਹ ਸਵਾਲ ਹੈ। ਕਹਿੰਦੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਵੇਦਾਂ ਬਾਰੇ ਮੈਨੂੰ ਵਾਕਫੀਅਤ ਨਹੀਂ, ਤੁਸੀਂ ਹੀ ਦੱਸੋ ਤੁਹਾਡੇ ਵੇਦ ਦਾ ਜੇ ਉਹਦੇ ਤੋਂ ਕਿਸੇ ਨੇ ਪੁੰਨ ਪੈਦਾ ਕਰਨੇ ਹੋਣ, ਵੇਦ ਤੋਂ ਮੋਕਸ਼ ਨੂੰ ਪ੍ਰਾਪਤ ਹੋਣਾ ਹੋਵੇ, ਆਪਣੇ ਜਨਮਾਂ ਜਨਮਾਤਰਾਂ ਦੀ ਮੈਲ ਧੋਣੀ ਹੋਵੇ, ਤੁਹਾਡੇ ਵੇਦ ਵਿੱਚ ਕੀ ਉਪਾਅ ਹੈ, ਕੀ ਯਤਨ ਹੈ? ਕਹਿੰਦੇ ਜੀ ਵੇਦ ਪੜ੍ਹੇ, ਵੇਦਾਂ ਨੂੰ ਪੜ੍ਹ ਕੇ ਫਿਰ ਉਹਦੇ ਅਰਥਾਂ ਦਾ ਸਿਧਾਂਤ ਹਿਰਦੇ 'ਚ ਧਾਰਨ ਕਰੇ, ਫਿਰ ਮੋਕਸ਼ ਨੂੰ ਪ੍ਰਾਪਤ ਹੋ। ਭਾਈ ਸਾਹਿਬ ਜਾਣਦੇ ਸੀ ਵੀ ਗੁਰੂ ਸਾਹਿਬ ਨੇ ਕਿਹਾ ਵੇਦ ਕਤੇਵ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਪਰ ਉਹਨਾਂ ਨੇ ਇਹ ਪੱਕ ਲਿਆ ਨਹੀਂ, ਇੱਥੇ ਇਹ ਖੰਡਨ ਕੀਤਾ ਹੀ ਨਹੀਂ। ਭਾਈ ਸਾਹਿਬ ਕਹਿਣ ਲੱਗੇ ਮੈਂ ਮੰਨਦਾ, ਪਰ ਮੇਰਾ ਸਵਾਲ ਇਹ ਹੈ ਕਿ ਪੜ੍ਹਨ ਤੋਂ ਬਿਨਾਂ ਕੋਈ ਫਲ ਹੈ ਵੇਦ ਦਾ? ਕਹਿੰਦੇ ਜੀ ਨਹੀਂ, ਕਿਸੇ ਗ੍ਰੰਥ ਦਾ ਵੀ ਨਹੀਂ ਹੈ। ਕਹਿੰਦੇ ਇਹ ਨਾ ਕਹੋ ਕਿਸੇ ਗ੍ਰੰਥ ਦਾ ਨਹੀਂ, ਇਹ ਕਹੋ ਵੀ ਵੇਦ ਦਾ ਨਹੀਂ, ਜਾਂ ਹੋਰ ਅਨੰਤ ਗ੍ਰੰਥਾਂ ਦੇ। ਕਹਿੰਦੇ ਜੀ ਬਿਲਕੁਲ, ਕਹਿੰਦੇ ਸਾਡਾ ਤਾਂ ਵਿਸ਼ਵਾਸ ਵੀ ਕਿਸੇ ਦਾ। ਕਹਿੰਦੇ ਫਿਰ ਬਾਤ ਸਪਸ਼ਟ ਹੋ ਗਈ, ਵੇਦ ਦੇ ਦਰਸ਼ਨਾਂ ਦਾ ਕੋਈ ਫਲ ਨਹੀਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦਾ ਜੋ ਫਲ ਹੈ ਉਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ। ਦੱਸੋ, ਪੰਡਤਾਂ ਦਾ ਸਵਾਲ ਸੀ ਦੁਤੀ ਵੇਦ ਵਾਹੇ ਤੁਮ ਗ੍ਰੰਥ ਤਾਸ ਪੂਜ ਭਾਗਤ ਸਭ ਪੰਥ, ਪੁਸ਼ਟ ਬਚਨ ਜਿਮ ਅਮਤ ਭਾਖੋ ਸੋ ਸਭ ਵਿਪਰ ਬ੍ਰਿੰਦ ਰੁਚਿਤ ਰੱਖੋ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਪੰਕਤੀਆਂ ਲਿਖੀਆਂ। ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਗ੍ਰੰਥ ਹੈ ਇਹਨੂੰ ਪੂਜਣ ਵਾਲਿਆਂ ਨੂੰ ਪੰਥ ਕਿਹਾ ਜਾਂਦਾ, ਗ੍ਰੰਥ ਅਤੇ ਪੰਥ। ਤਾਸ ਪੂਜ ਭਾਗਤ ਸਭ ਪੰਥ, ਜੋ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੇ ਉਹ ਪੰਥ ਹੈ। ਪੰਡਤਾਂ ਦਾ ਇੱਕ ਤਾਂ ਰੋਸ ਇਹ ਸੀ ਵੀ ਤੁਸੀਂ ਤਾਂ ਹੋਵੇ ਪੰਥੀ, ਕਹਿੰਦੇ ਅਸੀਂ ਕਪੰਥੀ ਹਾਂ ਜਿਹੜੇ ਵੇਦ ਪੜ੍ਹਨ ਵਾਲੇ ਹਾਂ। ਭਾਈ ਸਾਹਿਬ ਕਹਿੰਦੇ ਮੈਂ ਅਸੀਂ ਕਦੋਂ ਕਿਹਾ ਵੀ ਤੁਸੀਂ ਕਪੰਥੀ ਹਾਂ? ਕਪੰਥੀ ਹੁੰਦਾ ਖੋਟੇ ਪੰਥ 'ਤੇ ਜਾਣ ਵਾਲਾ ਰਸਤੇ, ਪੰਥ ਦਾ ਨਾਮ ਰਸਤੇ ਦਾ। ਪਰ ਕਹਿੰਦੇ ਬਾਤ ਸਪਸ਼ਟ ਹੈ, ਇਹ ਨਿਰਮਲ ਪੰਥ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਹੈ, ਇਸ ਪੰਥ 'ਤੇ ਚੱਲਣ ਵਾਲੇ ਸਾਰੇ ਗੁਰਸਿੱਖ ਸਾਧਨ ਸਾਧ ਨਾਮ ਨਿਰਮਲਤਾ ਕੇ ਕਰਮ, ਸੁਧ ਪੰਥ ਹੈ। ਕਹਿੰਦੇ ਫਿਰ ਠੀਕ ਹੈ, ਪੁਸ਼ਟ ਬਚਨ ਪੱਕੇ ਬਚਨ ਜਿਵ ਤੁਮ ਭਾਖੋ, ਜਿਵੇਂ ਤੁਸੀਂ ਕਹੋਗੇ ਉਹ ਸਾਰੇ ਬ੍ਰਿੰਦ ਹੁੰਦਾ ਸਮੂਹ ਸਾਰਿਆਂ ਦਾ ਨਾਮ, ਉਹ ਅਸੀਂ ਰੁਚੀ ਦੇ ਨਾਲ ਸੁਣਾਂਗੇ ਔਰ ਮੰਨਾਂਗੇ। ਭਾਈ ਸਾਹਿਬ ਕਹਿੰਦੇ ਫਿਰ ਧਿਆਨ ਨਾਲ ਸੁਣੋ, ਕਹਿੰਦੇ ਵੇਦ ਪੁਰਾਣ ਕੇ ਅਰਥ ਫਲ ਜਦ ਵੀ ਵਿਚਾਰ ਹੈ ਧਾਰ। ਪਹਿਲਾਂ ਤਾਂ ਉਹ ਪੰਕਤੀ ਲਈ, ਉਹ ਵਿਚਾਰ ਲਈ ਜਿਹੜੀ ਪੰਡਤਾਂ ਨੇ ਕਹੀ ਸੀ। ਕਹਿੰਦੇ ਵੇਦਾਂ ਦਾ ਸ਼ਾਸਤਰਾਂ ਦਾ ਉਹਨਾਂ ਦੇ ਅੱਖਰਾਂ ਦੇ ਪੜ੍ਹਨ ਤੋਂ ਅਰਥਾਂ ਨੂੰ ਵਿਚਾਰਨ ਤੋਂ ਕਹਿੰਦੇ ਫਿਰ ਉਹਦਾ ਪੁੰਨ ਫਲ ਮਿਲਦਾ ਜੇ ਧਾਰਨ ਕਰ ਲਵੇ। ਜਦ ਵਿਚਾਰ ਹੈ ਧਾਰ, ਬੜਾ ਸੁੰਦਰ ਵਚਨ ਕਿਹਾ ਅਗਲੀ ਪੰਕਤੀ ਵਿੱਚ, ਥੋੜ੍ਹਾ ਜਿਹਾ ਵਿਸ਼ੇਸ਼ ਕਰਕੇ ਧਿਆਨ ਨਾਲ ਸੁਣਨ ਵਾਲੀ ਬਾਤ ਹੈ। ਸ੍ਰੀ ਗੁਰੂ ਗ੍ਰੰਥ ਵਿਲੋਕ ਤੇ ਦੇਤ ਬੇਗ ਫਲ ਚਾਰ। ਪੰਡਤੋ, ਗੁਰੂ ਗ੍ਰੰਥ ਸਾਹਿਬ ਦਾ ਕੇਵਲ ਦਰਸ਼ਨ ਕਰਨ ਨਾਲ, ਬਾਣੀ ਪੜ੍ਹਨ ਦੀ ਸੁਣਨ ਦੀ ਮੈਂ ਬਾਤ ਨਹੀਂ ਕਰ ਰਿਹਾ, ਕੇਵਲ ਦਰਸ਼ਨ ਕਰਨ ਦੇ ਨਾਲ ਚਾਰ ਫਲ ਪ੍ਰਾਪਤ ਹੋ ਜਾਂਦੇ ਆ, ਧਰਮ ਅਰਥ ਕਾਮ ਮੋਖ। ਅਰ ਕਿਵੇਂ ਮਿਲਦੇ ਨੇ? ਦੇਤ ਵੇਗ ਫਲ ਚਾਰ,
ਗੁਰੂ ਗ੍ਰੰਥ ਸਾਹਿਬ ਮੱਥਾ ਟੇਕਣ ਵਾਲੇ ਨੂੰ, ਦਰਸ਼ਨ ਕਰਨ ਵਾਲੇ ਨੂੰ ਚਾਰ ਫਲ ਜਿਹੜੇ ਬੜੀ ਜਲਦੀ ਦਿੰਦੇ ਆ, ਕਾਹਲੀ ਦੇ ਨਾਲ ਦਿੰਦੇ ਆ, ਪਰ ਭਾਵ ਨਾ ਹੋਵੇ। ਭਾਵੋ ਹੀ ਵਿੱਦ ਤੇ ਦੇਵਹਾ, ਭਾਵਨਾ ਹੀ ਤਾਂ ਸਭ ਤੋਂ ਵੱਡਾ ਦੇਵਤਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਸਮ ਦੀ ਬਾਣੀ ਵਿੱਚ ਬੜਾ ਕੀਮਤੀ ਭੰਡਾਰਾ ਰੱਖਿਆ ਹੋਇਆ, ਅਤੇ ਕੁਛ ਲੋਕਾਂ ਨੇ ਦੇਖ ਲਿਆ ਵੀ ਬਹੁਤ ਪੜ੍ਹਨਾ ਔਖਾ ਦਸਮ ਗ੍ਰੰਥ, ਇਹਦੇ ਨਾਲ ਚੰਗੀ ਗੱਲ ਹੈ ਵੀ ਕੰਮ ਹੀ ਨਿਬੇੜ ਦਿਓ, ਕਹਿ ਦਿਓ ਵੀ ਇਹ ਤਾਂ ਮਹਾਰਾਜ ਦੀ ਬਾਣੀ ਹੋਣੀ ਹੈ, ਸਾਰੀ ਸੌਖਾ ਕੰਮ ਕਰ ਲਿਆ ਨਾ। ਜੇ ਮਹਾਰਾਜ ਦੀ ਬਾਣੀ ਮੰਨ ਲਈ ਫਿਰ ਪੜ੍ਹਨੀ ਪਊਗੀ, ਪੜ੍ਹਨੀ ਬਹੁਤ ਔਖੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪਾਵਨ ਬਚਨਾਂ ਵਿੱਚ ਫੁਰਮਾਨ ਕਰਦੇ ਨੇ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ, ਜਿਹਨੂੰ ਭਾਵਨਾ ਨਹੀਂ ਉਹ ਰੱਬ ਨੂੰ ਪਾ ਨਹੀਂ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਾਵਨਾ ਸਾਨੂੰ ਕੈਸੀ ਚਾਹੀਦੀ ਹੈ? ਜੇ ਅਸੀਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿੰਨੇ ਸਿੱਖ ਉਸ ਵੇਲੇ ਸਤਿਗੁਰਾਂ ਦੀ ਦੇਹ ਕਾਲ ਵਿੱਚ ਹੋਏ, ਜਿਵੇਂ ਉਹਨਾਂ ਨੂੰ ਗੁਰੂ ਸਾਹਿਬਾਨਾਂ 'ਤੇ ਭਾਵਨਾ ਸੀ, ਜੇ ਉਹੀ ਜੀ ਭਾਵਨਾ ਅੱਜ ਗੁਰੂ ਗ੍ਰੰਥ ਸਾਹਿਬ 'ਤੇ ਹੋਏਗੀ ਤਾਂ ਫਲ ਵੀ ਉਸ ਸਮੇਂ ਵਾਲਾ ਅੱਜ ਵੀ ਸਿੱਖ ਨੂੰ ਮਿਲੇਗਾ। ਵੰਚਕ ਲੋਕ ਪੈਰ ਪੈਰ 'ਤੇ, ਵੰਚਕ ਦਾ ਅਰਥ ਠੱਗ ਲੋਕ, ਪੈਰ ਪੈਰ 'ਤੇ ਪੈਦਾ ਹੋ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀ ਸਤਿਗੁਰੂ ਕੀ ਰੀਸ ਹੈ, ਹੋਰ ਕੱਚ ਵਿੱਚ ਬੋਲਦੇ, ਕੱਚ ਵਿੱਚ ਬੋਲਣ ਵਾਲੀ ਤਾਂ ਪੈਦਾ ਹੋਣਗੇ, ਦੇਖੋ ਹੁੰਦੇ ਰਹਿਣਗੇ। ਅਤੇ ਪਰ ਭਾਈ ਗੁਰਦਾਸ ਸਾਹਿਬ ਨੇ ਗੱਲ ਕਹੀ ਸੀ ਕੰਸੀ ਦੇ ਅੰਦਰ, ਕਹਿੰਦੇ ਪੰਡਤੋ ਐ ਵਿਦਵਾਨੋ, ਪਰਮੇਸ਼ਰ ਦੇ ਅਵਤਾਰ ਕਿੰਨੇ ਕਿਸਮ ਦੇ ਨੇ? ਕਹਿੰਦੇ ਜੀ 6 ਕਿਸਮ ਦੇ ਨੇ। ਅਤੇ ਉਹ 6 ਕਿਸਮ ਦੇ ਅਵਤਾਰਾਂ ਵਿੱਚ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਦਾ ਨਿੱਤ ਅਵਤਾਰ ਹੈ, ਭਾਈ ਸਾਹਿਬ ਨੇ ਸਿੱਧ ਕੀਤਾ। ਕਹਿੰਦੇ ਇਹ ਰੱਬੀ ਅਵਤਾਰ ਹੈ, ਇਹਨੂੰ ਗ੍ਰੰਥ ਕਿਵੇਂ ਸਮਝਦੇ ਹੋ ਤੁਸੀਂ? ਗ੍ਰੰਥ ਹੋਣਗੇ ਬਾਕੀ, ਇਹ ਗੁਰੂ ਹੈ ਮੂਹਰੇ ਸ਼ਬਦ, ਗੁਰੂ ਗ੍ਰੰਥ ਸਾਹਿਬ। ਇਸ ਕਰਕੇ ਇਸੇ ਵਾਸਤੇ ਗੁਰਮਤਿ ਵਿੱਚ ਇਹ ਬਚਨ ਮਿਲਦੇ ਨੇ, ਗੁਰੂ ਗ੍ਰੰਥ ਕਲਯੁਗ ਭਇਓ। ਕਲਯੁਗ ਦੇ ਵਿੱਚ ਕੇਵਲ ਗੁਰੂ ਬਣੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਣੇ, ਵੇਦਾਂ ਤੋਂ ਲੈ ਕੇ ਸਭ ਤੋਂ ਪ੍ਰਥਮ ਬਾਣੀ ਜਿਹੜੀ ਹੈ ਸੰਸਾਰ ਦੇ ਮੁੱਢ ਵਿੱਚ ਆਦਿਕਾਲ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਪਤਾ ਦਿੰਦੇ ਨੇ ਉਸਦਾ, ਪ੍ਰਥਮੇ ਵੇਦ ਬਾਣੀ ਪ੍ਰਕਾਸ਼ੀ, ਪਹਿਲਾਂ ਵੇਦ ਬਾਣੀ ਸ਼ੁਰੂ ਹੋਈ। ਪਰ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਗੁਰੂ ਵੇਦ ਸਾਹਿਬ, ਨਹੀਂ ਕਿਹਾ ਕਿਸੇ। ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ, 4 ਕਿਤਾਬਾਂ, 5ਵੀਂ ਈਸਾਈਆਂ ਦੀ ਬਾਈਬਲ ਹੈ। ਸ਼ਾਮ ਵੇਦ, ਰਿਗਵੇਦ, ਜੁਜ਼ੁਰਵੇਦ, ਅਥਰਵਣ, 4 ਵੇਦ, 5ਵੀਂ ਗੀਤਾ ਹੈ। ਇਹ ਵੱਡਿਆਂ ਧਰਮਾਂ ਦੇ 5-5 ਗ੍ਰੰਥ ਨੇ ਇਹਨਾਂ ਦੇ ਕੋਲ, ਪਰ ਨਾ ਗੀਤਾ ਨੂੰ ਗੁਰੂ ਕਿਹਾ ਅੱਜ ਤੱਕ ਕਿਸੇ ਨੇ, ਨਾ ਕੁਰਾਨ ਨੂੰ ਮੁਰਸ਼ਿਦ ਕਿਹਾ ਕਿਸੇ ਨੇ ਅੱਜ ਤੱਕ। ਕਿਉਂ? ਉਚਾਰਨ ਕਰਨ ਵਾਲੇ ਨੇ ਆਪਣੀ ਰਚਨਾ ਨੂੰ ਆਪ ਤੋਂ ਬਹੁਤ ਨੀਵੇਂ ਰੱਖਿਆ ਹੈ, ਆਪ ਤੋਂ ਉੱਪਰ ਨਹੀਂ ਉੱਠਣ ਦਿੱਤਾ। ਇਹ ਮੇਰੀ ਰਚਨਾ, ਮੈਂ ਹਾਂ ਉਚਾਰਨ ਕਰਨ ਵਾਲਾ। ਇਸ ਬਾਣੀ ਦੀ ਮਹਾਨਤਾ ਇਸ ਕਰਕੇ ਵੀ ਜ਼ਿਆਦਾ ਹੈ, ਉਚਾਰਨ ਕਰਨ ਵਾਲੇ ਕੀ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾ ਲੋ। ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਸਿੱਖੋ। ਹੇ ਗੁਰਸਿੱਖੋ, ਇਹ ਬਾਣੀ ਜਿਹੜੀ ਹੈ ਸਤ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੈ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾਵਾਂ ਖਤਮ ਕਰਨ ਵਾਲੀ। ਇਸ ਕਰਕੇ ਬਾਣੀ ਗੁਰੂ ਸਰੂਪ ਹੈ, ਗੁਰੂ ਬਾਣੀ ਸਰੂਪ ਹੈ। ਕਿਤੇ ਕਿਤੇ ਇਸ ਬਾਤ ਨੂੰ ਪ੍ਰਤੱਖ ਰੂਪ ਵਿੱਚ ਕੋਈ ਕਮਾਈ ਵਾਲਾ ਪ੍ਰਗਟ ਵੀ ਕਰ ਸਕਦਾ, ਪਰ ਕਰੋੜਾਂ 'ਚ ਕੋਈ ਇੱਕ ਹੋਏਗਾ ਐਸੀ ਸਮਰੱਥਾ ਵਾਲਾ ਸਤਪੁਰਸ਼। ਪ੍ਰਤੱਖ ਰੂਪ ਦੇ ਵਿੱਚ ਮੇਰੇ ਇੱਕ ਬਚਨ ਯਾਦ ਆ ਗਿਆ, ਵੱਡੇ ਮਹਾਂਪੁਰਸ਼
ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਜਥੇ ਵਿੱਚ 45-50 ਇੰਨੇ ਕੁ ਵਿਹੰਗਮ ਰਹਿੰਦੇ ਹੁੰਦੇ ਸੀ। ਵੱਡੀ ਗਿਣਤੀ ਇਸ ਕਰਕੇ ਨਹੀਂ ਹੋਈ, ਉਹਨਾਂ ਦੀਆਂ ਸ਼ਰਤਾਂ ਵੱਡੀਆਂ ਸੀ। ਉਹ ਕਹਿੰਦੇ ਸੀ ਜਿਹਨੇ ਮੇਰੇ ਜਥੇ ਵਿੱਚ ਵਿਚਰਨਾ ਹੈ ਪਹਿਲਾਂ ਪੂਰੀ 5 ਗ੍ਰੰਥੀ ਜਵਾਨੀ ਕੰਠ ਕਰੋ, 5 ਬਾਣੀਆਂ ਅੰਮ੍ਰਿਤ ਦੀਆਂ ਜਵਾਨੀ ਕੰਠ ਕਰੋ, ਫਿਰ ਰਹਿਤ ਵਹਿਤ ਅੰਮ੍ਰਿਤ ਵੇਲਾ ਇਹ ਸਾਰੀ ਟ੍ਰੇਨਿੰਗ ਜਦੋਂ ਪੂਰੀ ਹੋ ਜਾਵੇ ਭਿੰਡਰੀ ਤਾਂ ਫਿਰ ਜਮਾਤ ਵਿੱਚ ਨਾਲ ਵੜਦੇ ਸੀ। ਉਹਨਾਂ ਨੇ ਆਪਣੀ ਜਮਾਤ ਵਿੱਚ ਕੋਈ ਐਸਾ ਕਦੇ ਨਹੀਂ ਸੀ ਰੱਖਿਆ ਜਿਹਦੇ 5 ਗ੍ਰੰਥੀ ਜਵਾਨੀ ਨਾ ਕੰਠ ਹੋਵੇ, ਕਿਉਂਕਿ ਮੇਰੇ ਖੁਦ ਮਾਮਾ ਜੀ ਉਸ ਜਮਾਤ ਵਿੱਚ ਰਹੇ ਸੀ, ਮੈਨੂੰ ਤਾਂ ਪਤਾ ਹੈ ਮਾਮਾ ਜੀ ਬਚਨ ਸੁਣਾਉਂਦੇ ਹੁੰਦੇ। ਇੱਕ ਵਾਰ ਮਹਾਂਪੁਰਸ਼ ਕਥਾ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਕਥਾ ਕਰਦਿਆਂ ਕਰਦਿਆਂ ਪੰਗਤੀ ਆਈ ਸਾਹਮਣੇ, ਅਤੇ ਉਸ ਪੰਗਤੀ ਦੇ ਵਿੱਚ ਵਿਚਾਰ ਸਿਧਾਂਤ ਕੀ ਸੀ, ਉਹਦੇ ਅਰਥ ਕੀ ਤੇ ਮਹਾਂਪੁਰਸ਼। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਅਰਥ ਕਰ ਦਿੱਤੇ ਸਨ। ਬਾਅਦ ਵਿੱਚ ਵਿਦਿਆਰਥੀ ਕਹਿਣ ਲੱਗੇ ਮਹਾਰਾਜ ਜੀ ਧਰਤੀ ਜੜ ਵਸਤੂ ਹੈ, ਆਕਾਸ਼ ਜੜ ਹੈ, ਫਿਰ ਇਹ ਨਾਮ ਕਿਵੇਂ ਜਪਦੇ, ਜੜ ਵਸਤੂ ਚੋਂ ਆਵਾਜ਼ ਕਿਵੇਂ ਆਉਂਦੀ ਹੈ ਨਾਮ ਦੀ। ਮਹਾਂਪੁਰਸ਼ ਕਹਿਣ ਲੱਗੇ ਜੋ ਅਰਥ ਸਨ ਉਹ ਆਪ ਜੀ ਨੇ ਸੁਣ ਲਏ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੀਤੇ ਹੋਏ ਅਰਥ, ਪਰੰਪਰਾ ਜੋ ਅਰਥਾਂ ਦੀ ਚਲੀ ਆ ਰਹੀ ਹੈ ਵਿਦਿਆ ਦੀ ਉਹਦੇ ਅਨੁਸਾਰ ਅਰਥਾਂ ਸੁਣ ਲਏ। ਇਹ ਤੁਹਾਡੇ ਸਮਝ ਵਿੱਚ ਬਾਤ ਆ ਵੀ ਗਈ ਪਰ ਨਿਸ਼ਚਾ ਨਹੀਂ ਆਇਆ, ਰੌਲਾ ਹੁਣ ਇੱਥੇ ਆ ਵੀ ਤੁਹਾਨੂੰ ਨਿਸ਼ਚਾ ਨਹੀਂ ਆਇਆ ਇਹਦੇ 'ਤੇ। ਕਹਿੰਦੇ ਜੀ ਹਾਂ ਨਿਸ਼ਚਾ। ਕਹਿੰਦੇ ਇਹਦੇ ਲਈ ਤੁਹਾਨੂੰ ਥੋੜ੍ਹੀ ਜਿਹੀ ਕਮਾਈ ਕਰਨੀ ਪਏ, ਇਹ ਅਰਥ ਇੱਕ ਨਹੀਂ ਸਮਝ ਆਉਣੇ। ਗੁਰਬਾਣੀ ਦੇ ਬਹੁਤ ਅਰਥ ਐਸੇ ਹਨ ਜਿਹੜੇ ਨਾਮ ਦੀ ਕਮਾਈ ਤੋਂ ਬਿਨਾਂ ਨਹੀਂ ਸਮਝ ਆਉਂਦੇ, ਪੜ੍ਹਨ ਨਾਲ ਨਹੀਂ ਸਮਝ ਆਉਂਦੇ, ਕਮਾਈ ਕਰਨ ਨਾਲ ਸਮਝ ਆਉਂਦੇ ਨੇ ਕੁਛ ਅਰਥ ਇੱਥੇ। ਕਹਿੰਦੇ ਜੀ ਦੱਸੋ। ਕਹਿੰਦੇ ਨੇ ਮਹਾਂਪੁਰਸ਼ਾਂ ਨੇ 40 ਦਿਨ ਉਹਨਾਂ ਨੂੰ 1 ਵਜੇ 1 ਵਜੇ 1 ਵਜੇ 1 ਵਜੇ ਇਸ਼ਨਾਨ ਕਰਨਾ, ਸੁਧੇ ਕੇ ਸੀ, ਫਿਰ ਜਾਪ ਕਰਾਉਣਾ, ਕਈ ਕਈ ਘੰਟੇ 7-7-8-8 ਘੰਟੇ ਦਿੱਤੇ। ਫਿਰ ਉਹਨਾਂ ਨੂੰ ਟ੍ਰੇਨਿੰਗ ਦੇਣੀ ਵੀ ਵਿਰਾਗ ਧਾਰ ਕੇ ਤੁਸੀਂ ਬੇਨਤੀਆਂ ਕਰਦੇ ਰਹੋ, ਮਹਾਰਾਜ ਸਾਨੂੰ ਉਸੇ ਰੂਪ 'ਚ ਦਰਸ਼ਨ ਦਿਓ ਜਿਹੜੇ ਰੂਪ ਦੇ ਵਿੱਚ ਤੁਸੀਂ ਸੰਸਾਰ 'ਚ ਵਿਚਰੇ ਸੀ। 40 ਦਿਨ ਜਦੋਂ ਹੋ ਗਏ ਫਿਰ ਮਹਾਂਪੁਰਸ਼ ਕਹਿੰਦੇ ਭਾਈ ਹੁਣ 94 ਸਿੰਘ ਸੀ, ਸਾਰੇ ਨਹੀਂ ਸੀ। ਮਹਾਂਪੁਰਸ਼ਾਂ ਨੂੰ ਪਤਾ ਸੀ ਵੀ ਕਿਹੜੇ ਕਿਹੜੇ ਸੱਜਣ ਜੀ ਪਿਛਲੇ ਜਨਮ ਦੀ ਕਮਾਈ ਆ ਉਹ ਚੁਣ ਕੇ ਲਏ ਸੀ ਸੰਤਾਂ ਨੇ, ਤੂੰ ਫਲਾਨਾ ਸੀ ਆ ਜਾ ਬਈ ਤੂੰ ਆ ਜਾ। ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 1:30-2 ਵਜੇ ਪ੍ਰਕਾਸ਼ ਕੀਤਾ। ਸੰਤ ਗਿਆਨੀ ਸੁੰਦਰ ਸਿੰਘ ਜੀ ਆਪ ਚੌਰ ਸਾਹਿਬ ਲੈ ਕੇ ਮਹਾਰਾਜ ਦੀ ਤਾਬਿਆ ਮਹਾਰਾਜ ਦੀ ਸੇਵਾ ਵਿੱਚ ਖੜ੍ਹੇ ਹੋ ਗਏ। ਉਹ ਸਾਰੀ ਜਮਾਤ ਇਸ ਤਰ੍ਹਾਂ ਬਿਠਾ ਲਈ ਮੂਹਰੇ ਮਹਾਰਾਜ ਸਾਹਿਬ ਦੇ। ਕਹਿੰਦੇ ਗੁਰਸਿੱਖੋ ਵੀ ਇੱਕ ਬੇਨਤੀ ਹੈ ਕਿ ਕਿਸੇ ਨੇ ਗੜਬੜ ਨਹੀਂ ਕਰਨੀ, ਬੋਲਣਾ ਨਹੀਂ ਹੋਊਗਾ, ਚੁੱਪ ਕਰਕੇ ਹੀ ਦੇਖਣਾ ਸਭ ਕੁਛ, ਜਿੰਨਾ ਕੁ ਮੈਂ ਬੋਲਾਂ ਉਨਾ ਕੁ ਉੱਤਰ ਦੇਣਾ। ਸਤਿ ਵਚ। ਕਹਿੰਦੇ ਅਰਦਾਸ ਕਰੋ ਸਾਰੇ ਰਲ ਮਿਲ ਕੇ ਕਿ ਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਉਹੀ ਸਰੂਪ ਹੋ ਜੋ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਵਿੱਚ ਵਰਤੇ, ਵੀ ਅੱਜ ਸਾਡੀ ਸਾਰਿਆਂ ਦੀ ਨਿਮਰਤਾ ਨਾਲ ਇਹ ਬੇਨਤੀ ਹੈ, ਸਾਨੂੰ ਪਹਿਲਾ ਰੂਪ ਹੀ ਧਾਰਨ ਕਰਕੇ ਦਿਖਾ ਦੇ। ਉਹ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰੋ, ਬੇਨਤੀ ਕੀਤੀ। ਮਹਾਂਪੁਰਖਾਂ ਨੇ ਆਪਣੀ ਕਮਾਈ ਦਾ ਕਿਣਕਾ ਵੀ ਬਖਸ਼ਿਆ ਉਹਨਾਂ ਗੁਰਮੁਖਾਂ ਨੂੰ। ਜਿੰਨੀ ਦੇਰ ਤੱਕ ਭਾਗ ਕੰਮ ਨਾ ਕਰਨ ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਦਰਸ਼ਨਾਂ ਦੇ ਲਈ ਵੀ ਭਾਗ ਚਾਹੀਦੇ ਨੇ ਕੁਛ। ਉਹ ਵੇਖਦੇ ਨੇ, ਵੇਖਦਿਆਂ ਵੇਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਸੀ ਉਹ ਮੰਜੀ ਸਾਹਿਬ ਤੋਂ ਲੋਪ ਹੋ ਗਿਆ, ਦਿਸਣ ਤੋਂ ਅਟ ਗਿਆ, ਮਹਾਂਪੁਰਸ਼ ਵੀ ਨਹੀਂ ਦਿਸ ਰਹੇ। ਥੋੜ੍ਹਾ ਜਿਹਾ ਅਚਰਜ ਹੋਇਆ ਵੀ ਮਹਾਂਪੁਰਖ ਤਾਂ ਕਹਿੰਦੇ ਸੀ ਗੁਰੂ ਨਾਨਕ ਦੇ ਦਰਸ਼ਨ ਹੋਣਗੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵੀ ਹਟ ਗਏ। ਥੋੜ੍ਹੇ ਸਮੇਂ ਤੋਂ ਬਾਅਦ ਉਸੇ ਮੰਜੀ ਸਾਹਿਬ ਵਾਲੀ ਜਗ੍ਹਾ 'ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਤੱਖ ਰੂਪ ਦੇ ਵਿੱਚ ਬਿਰਾਜਮਾਨ ਹੋ ਗਏ। ਮੱਥਾ ਟੇਕਿਆ, ਨਮਸਕਾਰ ਕੀਤੀ ਸਾਰੇ ਨੇ ਅਤੇ ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਸ਼੍ਰੀ ਗੁਰੂ ਹਰਰਾਏ ਸਾਹਿਬ, ਸ਼੍ਰੀ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਦਸੇ ਸਰੂਪ ਸਾਹਮਣੇ ਦਰਸ਼ਨ ਹੋ ਰਹੇ ਅਤੇ ਫਿਰ ਦਸੇ ਸਰੂਪਾਂ ਦੀਆਂ 10 ਜੋਤਾਂ ਬਣ ਗਈਆਂ। ਸਰੂਪ ਲੋਪ ਹੋ ਗਏ, ਫਿਰ ਉਹਨਾਂ 10 ਜੋਤਾਂ ਦਾ ਪ੍ਰਕਾਸ਼ ਜਿਹੜਾ ਸੀ, ਜੋਤ ਪ੍ਰਕਾਸ਼, ਉਹ ਪ੍ਰਕਾਸ਼ 10 ਥਾਂ 'ਤੇ ਦਿਸ ਰਿਹਾ ਜਿੱਥੇ ਦੇਹਾਂ ਸੀ। 10 ਪ੍ਰੈਕਟੀਕਲ ਰੂਪ ਦੇ ਵਿੱਚ ਦੱਸ ਰਹੇ ਨੇ ਕਿ ਭਾਈ ਗੁਰੂ ਜੋਤ ਸਰੂਪ ਹੈ, ਜੋਤ ਰੂਪ ਆਪ ਗੁਰੂ ਨਾਨਕ ਕਹਾਇਓ। ਫਿਰ ਉਹ ਪ੍ਰਕਾਸ਼ ਸਾਰਾ ਇਕੱਠਾ ਹੋ ਗਿਆ, ਇਕੱਠਾ ਹੋਣ ਤੋਂ ਬਾਅਦ ਉਸੇ ਪ੍ਰਕਾਸ਼ ਦੇ ਵਿੱਚੋਂ ਮੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਪ੍ਰਕਾਸ਼ ਹੋ ਗਏ। ਇਹ ਅਕਾਲ ਕੁਟੀਆ ਪਿੰਡਰੀ ਉੱਥੇ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਖੇਡ ਵਰਤੀ। ਜਿਹੜੇ ਆਸਤਕ ਭਾਵਨਾ ਵਾਲੇ ਨੂੰ 100% ਹੀ ਮੰਨਣਗੇ, ਜਿਹੜੇ ਨਾਸਤਕ ਨੂੰ ਉਹ ਕਹਿੰਦੇ ਨੇ ਹੋ ਹੀ ਨਹੀਂ ਸਕਦੀ ਗੱਲ। ਜਿਵੇਂ ਕੋਈ ਜਿਹੜਾ ਜਮਾਂਦਰੂ ਅੰਨਾ ਉਹ ਕਹੇ ਵੀ ਸੂਰਜ ਹੁੰਦਾ ਹੀ ਨਹੀਂ, ਮੈਨੂੰ ਦਿਖਾਓ ਤੁਸੀਂ ਸੂਰਜ ਕਿੱਥੇ ਹੈ, ਕਿਹੜਾ ਜੰਮੇ ਅੰਨੇ ਨੂੰ ਸੂਰਜ ਦਿਖਾਉਣ ਵਾਲਾ, ਨਾ ਉਹਨੂੰ ਸੂਰਜ ਦੇਖੇ ਨਾ ਉਹ ਮੰਨੇ ਸੂਰਜ ਨੂੰ। ਇਹ ਬਾਤ ਭਾਵਨਾ ਦੀ ਹੈ। ਫਿਰ ਮਹਾਂਪੁਰਸ਼ ਕਹਿਣ ਲੱਗੇ, ਗੁਰਮੁਖੋ ਗੁਰਦੁਆਰੇ ਸਾਹਿਬ ਦੀ ਕੰਧ ਨੂੰ ਤੁਸੀਂ ਐਂ ਕਰੋ, ਇਹ ਕੰਧ ਨੂੰ ਕੰਨ ਲਾ ਕੇ ਆਵਾਜ਼ ਸੁਣੋ। ਉੱਧਰ ਕੰਧ ਦੇ ਨਾਲ ਧਿਆਨ ਦੇ ਵਿੱਚ ਮਹਾਂਪੁਰਸ਼ਾਂ ਨੇ ਜਿਹੜਾ ਮੂਲ ਮੰਤਰ ਦਾ ਜਾਪ ਸੁਰਤ ਵਿੱਚ ਕੀਤਾ, ਧਿਆਨ ਜਿੱਥੇ ਵੀ ਤੁਸੀਂ ਕਰੋ ਜਾਪ ਉੱਥੇ ਹੀ ਮਹਿਸੂਸ ਹੋਣ ਲੱਗ ਜਾਂਦਾ ਵੀ ਇੱਥੇ ਹੁੰਦਾ। ਬੈਖਰੀ ਦਾ ਕਰੋ, ਮੱਧਮਾਂ ਦਾ ਕਰੋ, ਪਸੰਤੀ ਦਾ ਕਰੋ, ਪਰਾਂ ਦਾ ਕਰੋ, ਜਿੱਥੇ ਵੀ ਕਰੋ ਉੱਥੇ ਮਹਿਸੂਸ ਹੋਣ ਲੱਗ ਜਾਓ, ਸੁਰਤ ਨੇ ਉੱਥੇ ਟਿਕ ਜਾਣਾ। ਸੁਰਤ ਦੇ ਜਾਣ ਵਾਸਤੇ ਕੋਈ ਮੁਸ਼ਕਲ ਨਹੀਂ, ਸਰੀਰ ਦੇ ਕਿਸੇ ਹਿੱਸੇ ਵਿੱਚ ਲੈ ਜਾਓ, ਸੁਰਤ ਉੱਥੇ ਚਲੀ ਜਾਓ। ਦਸਮ ਦੁਆਰ ਚਲੀ ਜਾਂਦੀ ਹੈ, 9 ਦੁਆਰਿਆਂ ਦੇ ਵਿੱਚ ਤਾਂ ਘੁੰਮਦੀ ਘੁੰਮਦੀ ਹੈ ਅਤੇ ਧੁਨੀ ਵਿੱਚ ਜਾਂਦੀ, ਜਿੱਥੇ ਵੀ ਹੈ ਕੰਧ ਦੇ ਵਿੱਚੋਂ ਜਦੋਂ ਕੰਨ ਲਾ ਕੇ ਸੁਣੀ ਆਵਾਜ਼ ਮੂਲ ਮੰਤਰ ਦੀ ਆ ਰਹੀ। ਮਹਾਂਪੁਰਸ਼ ਬੋਲੇ, ਕਹਿੰਦੇ ਕਿਉਂ ਭਾਈ ਗੁਰਮੁਖੋ, ਕੀ ਸੁਣਾਈ ਦਿੰਦਾ? ਕਹਿੰਦੇ ਜੀ ਕੰਧ 'ਚੋਂ ਮੂਲ ਮੰਤਰ ਸੁਣਾਈ ਦਿੰਦਾ। ਕਹਿੰਦੇ ਗੁਰਦੁਆਰੇ ਸਾਹਿਬ ਦੇ ਦਰਵਾਜ਼ਿਆਂ ਨਾਲ ਕੰਨ ਲਾਓ। ਕੰਨ ਲਾਏ, ਕਹਿੰਦੇ ਇੱਥੋਂ ਆਵਾਜ਼ ਸੁਣੋ ਕੀ ਆਉਂਦੀ ਹੈ? ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਆ ਰਹੀ। ਕਹਿੰਦੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਧਰਤ ਪਤਾਲ ਨਾਮ ਨਹੀਂ ਜਪ ਸਕਦੀ? ਨਮਸਕਾਰ ਕਰ ਦਿੱਤੀ। ਇਹ ਸਮਰੱਥਾ ਗੁਰੂ ਨਾਨਕ ਦੇ ਕਿਸੇ ਬਿਰਲੇ ਵਿੱਚ ਹੋ ਸਕਦੀ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਜਸਜੀਤ। ਇਹ ਸਮਰੱਥਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਪਰ ਜੇ ਸ਼ਰਧਾ ਗੁਰੂ ਗ੍ਰੰਥ ਸਾਹਿਬ 'ਤੇ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਫਲ ਵੀ ਹੈ। ਬਿਨ ਦਮ ਕੇ ਸੌਦਾ ਨਹੀਂ ਹਾਟ, ਹੱਟੀ 'ਚ ਸੌਦਾ ਉਹਦੇ ਵਾਸਤੇ ਬਿਲਕੁਲ ਨਹੀਂ, ਭਾਵੇਂ ਸਾਰੀ ਹੱਟ ਭਰੀ ਹੋਈ ਹੈ। ਜੇ ਕਿਸੇ ਦੇ ਕੋਲ ਬੋਝੇ ਵਿੱਚ ਪੈਸੇ ਨਹੀਂ ਹਨ, ਉਹਦੇ ਲਈ ਹੱਟੀ 'ਚ ਕੁਛ ਵੀ ਨਹੀਂ ਹੈ। ਜਿਹਨੂੰ ਸ਼ਰਧਾ ਨਹੀਂ ਗੁਰੂ ਨਾਨਕ ਦੀ ਇਸ ਹੱਟ ਦੇ ਵਿੱਚ, ਉਹਦੇ ਲਈ ਸੌਦਾ ਵੀ ਨਹੀਂ ਹੈ। ਬਣਜ ਕਰੋ ਬਣਜਾਰੇ ਹੋ, ਵੱਖਰ ਲਿਓ ਸਮਾਜ। ਸਤਸੰਗਤ 'ਤੇ ਬੋਲ ਰਹੇ ਸੀ ਸਿੰਘ ਸਾਹਿਬ ਜੀ। ਸਤਸੰਗਤ ਦੇ ਨਿਮਿੱਤ ਮੈਂ ਕੁਛ ਅੱਖਰ ਕਹਿਣੇ ਚਾਹੁੰਦਾ ਸੀ ਪਰ ਮੇਰੇ ਬਸ ਤੋਂ ਬਾਹਰ ਨਿਕਲ ਗਈ। ਮੇਰਾ ਸੁਭਾਅ ਮੇਰੇ ਕਾਬੂ ਨਾ ਰਿਹਾ, ਬੇਕਾਬੂ ਹੋ ਕੇ ਜਿਹੜੇ ਜਿਹੜੇ ਪਾਸੇ ਨੂੰ ਮਨ ਦੇ ਤਰੰਗ ਉੱਠੇ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰ ਲਏ। ਸਤਸੰਗਤ ਦੇ ਵਿਸ਼ੇ 'ਤੇ ਮੈਂ ਕੱਲ੍ਹ ਨੂੰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰ। ਆਓ ਹੁਣ ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।